ਧੰਨ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗੁਰਦੇਵ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸ਼ਿਕਾਰ ਤੇ ਚੜ੍ਹੇ ਨੇ, ਗੁਰੂ ਕੀ ਬਡਾਲੀ ਨਗਰ ਚ ਆਏ ਨੇ, ਆਪਣੇ ਪ੍ਰਕਾਸ਼ ਅਸਥਾਨ ਤੇ ਪਾਤਸ਼ਾਹ ਨੇ ਹਾਜ਼ਰੀ ਭਰੀ। ਸਮਸਤ ਗੁਰੂ ਕੇ ਸਿੱਖਾਂ ਨੇ, ਸੰਗਤਾਂ ਨੇ ਸਤਿਗੁਰੂ ਜੀ ਦੇ ਪਵਿੱਤਰ ਪ੍ਰਕਾਸ਼ ਅਸਥਾਨ ਦੇ ਦਰਸ਼ਨ ਦਿਦਾਰੇ ਕੀਤੇ, ਨਮਸਕਾਰਾਂ ਕੀਤੀਆਂ, ਹਾਜ਼ਰੀਆਂ ਭਰੀਆਂ। ਸ਼ਾਮ ਦੇ ਸਮੇਂ ਮਹਾਰਾਜ ਜੀ ਸ਼ਿਕਾਰ ਤੇ ਚੜ੍ਹੇ। ਇੱਕ ਜ਼ਿਮੀਂਦਾਰ ਨੇ ਆਖਿਆ, ਮਹਾਰਾਜ ਜੀ ਇੱਕ ਬੜਾ ਭਿਆਨਕ ਜੰਗਲੀ ਸੂਰ ਹੈ ਜਿਹੜਾ ਖੇਤ ਉਜਾੜਦਾ, ਫਸਲ ਉਜਾੜਦਾ, ਕਿਸੇ ਦੇ ਕਾਬੂ ਨਹੀਂ ਆਉਂਦਾ। ਮਹਾਰਾਜ ਜੀ ਉਹਦਾ ਸ਼ਿਕਾਰ ਕਰਨ ਵਾਸਤੇ ਪਹੁੰਚੇ। ਪੈਂਦੇ ਖਾਂ ਨੇ ਯਤਨ ਕੀਤਾ ਸ਼ਿਕਾਰ ਕਰਨ ਦਾ, ਪਰ ਜ਼ਖਮੀ ਹੋ ਗਿਆ, ਨਹੀਂ ਕਰ ਸਕਿਆ, ਕਿਉਂਕਿ ਉਸ ਸੂਰ ਦੀ ਮੁਕਤੀ ਮਹਾਰਾਜ ਜੀ ਦੇ ਹੱਥੋਂ ਲਿਖੀ। ਸਤਿਗੁਰੂ ਜੀ ਨੇ ਆਪਣੀ ਤਲਵਾਰ ਨਾਲ, ਸ਼੍ਰੀ ਸਾਹਿਬ ਨਾਲ ਉਹਦਾ ਸ਼ਿਕਾਰ ਖੇਡ ਕੇ ਉਹਨੂੰ ਮੁਕਤੀ ਦਾ ਦਾਨ ਬਖਸ਼ ਕੇ ਨਿਵਾਜਿਆ। ਇਉਂ ਬੇਅੰਤ ਚੋਜ ਕਰਦਿਆਂ, ਸਿੱਖਾਂ ਕੋਲੋਂ ਸ਼ਸਤਰ ਵਿੱਦਿਆ ਦਾ ਅਭਿਆਸ ਕਰਦਿਆਂ ਕਰਾਉਂਦਿਆਂ ਬਡਾਲੀ ਨਗਰ ਤੋਂ ਮਹਾਰਾਜ ਜੀ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਹਨ। ਆਓ ਗੁਰਦੇਵ ਦੀ ਅੰਮ੍ਰਿਤਮਈ ਕਲਿਆਣਕਾਰੀ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਪੰਜ ਪਿਆਲੇ ਪੰਜ ਪੀਰ, ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਵੋ ਪਰ ਉਪਕਾਰੀ। ਮਹਾਨ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਦੋਹਰਾ ਇਸ ਬਿਦ ਹਰਿ ਗੋਬਿੰਦ ਗੁਰੂ ਕਰਤ ਬਿਲਾਸ ਉਲਾਸ।
ਇਸ ਪ੍ਰਕਾਰ ਨਾਲ ਸਤਿਗੁਰੂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਬੇਅੰਤ ਪ੍ਰਕਾਰ ਦੇ ਬਿਲਾਸ, ਬੇਅੰਤ ਪ੍ਰਕਾਰ ਦੇ ਕੌਤਕ ਕਰਦੇ ਹਨ। ਜੋ ਸਤਿਗੁਰਾਂ ਦੇ ਕੌਤਕ ਨੇ ਉਹ ਅਸਚਰਜ ਨੇ। ਮਹਾਂਪੁਰਖਾਂ ਦੇ ਬਿਲਾਸ ਹੁੰਦੇ ਆ ਖਾਲਸਾ ਜੀ। ਅਸੀਂ ਇਹ ਸੰਸਾਰ ਦੇ ਵਿੱਚ ਆਪਣੇ ਕਰਮਾਂ ਦੇ ਬੰਧਨਾਂ ਵਿੱਚ ਬੰਨੇ ਹੋਏ ਕਰਮਾਂ ਦੇ ਭੋਗ ਭੋਗਦੇ ਹਾਂ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਪਾਰ ਬ੍ਰਹਮ ਪਰਮੇਸ਼ਰ ਨੇ ਉਹ ਇਹ ਸੰਸਾਰ ਵਿੱਚ ਵਰਤ ਕੇ ਜੋ ਕਰਕੇ ਗਏ ਨੇ ਉਹ ਬਿਲਾਸ ਨੇ। ਇਸੇ ਕਰਕੇ ਗੁਰੂ ਸਾਹਿਬਾਂ ਜੀ ਦੇ ਇਤਿਹਾਸ ਦੇ ਜਿਹੜੇ ਗ੍ਰੰਥ ਲਿਖੇ ਗਏ ਉਹ ਪਹਿਲਾਂ ਗੁਰਬਿਲਾਸ ਲਿਖੇ ਗਏ। ਛੇਵੇਂ ਪਾਤਸ਼ਾਹ ਜੀ ਦੇ ਇਤਿਹਾਸ ਦਾ ਇੱਕ ਗ੍ਰੰਥ ਹੈ ਜਿਹਨੂੰ ਗੁਰਬਿਲਾਸ ਪਾਤਸ਼ਾਹੀ ਛੇਵੀਂ ਕਹਿੰਦੇ। ਦਸਵੇਂ ਪਾਤਸ਼ਾਹ ਜੀ ਦੇ ਸਮਕਾਲੀ ਜਾਂ ਥੋੜ੍ਹਾ ਬਹੁਤੇ ਫਰਕ ਦੇ ਨਾਲ ਕੁਝ ਵਿਦਵਾਨ ਹੋਏ, ਕਵੀ ਸੁੱਖਾ ਸਿੰਘ ਜੀ, ਕਵੀ ਕੋਇਰ ਸਿੰਘ ਜੀ, ਉਹਨਾਂ ਨੇ ਦਸਵੇਂ ਪਾਤਸ਼ਾਹ ਦਾ ਇਤਿਹਾਸ ਲਿਖਿਆ ਤੇ ਉਸ ਪੁਸਤਕ ਦਾ, ਉਸ ਗ੍ਰੰਥ ਦਾ ਨਾਮ ਲਿਖਿਆ ਗੁਰਬਿਲਾਸ, ਕਿਉਂਕਿ ਸਤਿਗੁਰੂ ਜੀ ਬਿਲਾਸ ਕਰ ਸੰਸਾਰ ਚ। ਤੋ ਏਦਾਂ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਬੇਅੰਤ ਪ੍ਰਕਾਰ ਦੇ ਬਿਲਾਸ ਕੌਤਕ ਕਰਦੇ ਹਨ।
ਦਾਸਨ ਕੇ ਹਰ ਤ੍ਰਾਸ ਕੋ ਦੈ ਆਪਨ ਪਰਵਾਸ,
ਆਪਣਿਆਂ ਦਾਸਾਂ ਨੂੰ ਆਪਣਾ ਭਰੋਸਾ ਦੇ ਕੇ, ਆਪਣਾ ਧੀਰਜ ਦੇ ਕੇ, ਆਪਣਿਆਂ ਦਾਸਾਂ ਦੇ ਅੰਦਰ ਦਾ ਜਿਹੜਾ ਤ੍ਰਾਸ ਹੈ, ਡਰ ਹੈ, ਜੰਮਾਂ ਦਾ ਭੈ ਹੈ, ਉਹਨੂੰ ਮਹਾਰਾਜ ਜੀ ਦੂਰ ਕਰਦੇ ਹਨ।
ਚੌ ਪਈ ਏਕ ਦਿਵਸ ਸ੍ਰੀ ਅੰਮ੍ਰਿਤ ਸਰ ਕੇ,
ਇੱਕ ਦਿਨ ਦਾ ਬਚਨ ਹੈ ਕਿ ਸਤਿਗੁਰੂ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਵਿਚਰ ਰਹੇ ਨੇ ਪ੍ਰਕਰਮਾ ਵਿੱਚ,
ਤਟ ਪਰ ਬੈਠੇ ਮੱਜਨ ਕਰਕੇ,
ਦੁੱਖ ਭੰਜਨੀ ਬੇਰੀ ਥੱਲੇ ਅੰਮ੍ਰਿਤਸਰ ਸਰੋਵਰ ਚ ਮਹਾਰਾਜ ਛੇਵੇਂ ਪਾਤਸ਼ਾਹ ਨੇ ਇਸ਼ਨਾਨ ਕੀਤਾ, ਨਾਲ ਜਿੰਨੇ ਸਿੱਖ ਨੇ ਉਹਨਾਂ ਨੇ ਵੀ ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਵਸਤਰ ਸ਼ਸਤਰ ਧਾਰਨ ਕਰਕੇ ਮਹਾਰਾਜ ਜੀ ਉੱਥੇ ਹੀ ਬੈਠ ਗਏ ਪ੍ਰਕਰਮਾ ਚ, ਦਰਬਾਰ ਸਾਹਿਬ ਨਹੀਂ ਗਏ। ਉੱਥੇ ਸਾਹਮਣੇ ਜਿਵੇਂ ਆਨੰਦ ਲੈਣਾ ਗੁਰਸਿੱਖਾਂ ਨਾਲ ਬਚਨ ਬਿਲਾਸ ਕਰਨੇ ਨੇ, ਦੁੱਖ ਭੰਜਨੀ ਬੇਰੀ ਦੇ ਪਾਸ ਹੀ ਜਿੱਥੇ 68 ਤੀਰਥ ਹੈ ਇੱਥੇ ਮਹਾਰਾਜ ਜੀ ਸੱਜ ਗਏ ਤੇ ਸਿੱਖਾਂ ਦਾ ਦੀਵਾਨ ਇੱਥੇ ਹੀ ਸੱਜ ਗਿਆ।
ਦੁੱਖ ਭੰਜਨ ਬਦਰੀ ਅਸਥਾਨ,
ਜਿੱਥੇ ਦੁੱਖ ਭੰਜਨੀ ਬੇਰੀ ਹੈ, ਸਤਿਗੁਰਾਂ ਦੀ ਇਤਿਹਾਸਕ ਬੇਰੀ ਹੈ।
ਸੁਭਟ ਮਸੰਦ ਸਿੱਖ ਤਹਿ ਆਨ,
ਉੱਥੇ ਹੀ ਸਾਰੇ ਸੂਰਮੇ ਆ ਗਏ। ਮਹਾਰਾਜ ਜੀ ਬੈਠੇ ਸੀ ਆਨੰਦ ਵਿੱਚ, ਸਤਿਗੁਰਾਂ ਨੂੰ ਬੈਠਿਆਂ ਵੇਖ ਕੇ ਜਿੰਨੇ ਸਿੱਖ ਸੀ, ਗੁਰੂ ਘਰ ਦੇ ਮਸੰਦ ਸੀ, ਮਹਾਰਾਜ ਜੀ ਦੇ ਸਿਪਾਹੀ ਸਨ, ਉਹ ਸਾਰੇ ਇੱਥੇ ਹੀ ਹਾਜ਼ਰ ਹੋ ਗਏ।
ਸਤਿਗੁਰ ਕੇ ਜੋ ਗਿਰਦ ਸੁਹਾਏ,
ਮਹਾਰਾਜ ਛੇਵੇਂ ਪਾਤਸ਼ਾਹ ਦੇ ਚਾਰੇ ਪਾਸੇ ਸੰਗਤ ਦਾ, ਸਿੱਖਾਂ ਦਾ ਦੀਵਾਨ ਸੱਜ ਗਿਆ।
ਜਥਾ ਚੰਦ ਪਰਵਾਰ ਨ ਪਾਏ,
ਕਹਿੰਦੇ ਜਿਵੇਂ ਚੰਦਰਮਾ ਨੂੰ ਤਾਰੇ ਆਲੇ ਦੁਆਲੇ ਘੇਰਾ ਪਾ ਲੈਂਦੇ ਆ ਤੇ ਵਿੱਚ ਚੰਦਰਮਾ ਸ਼ੋਭਨੀਕ ਹੁੰਦਾ, ਇਸੇ ਤਰ੍ਹਾਂ ਸਤਿਗੁਰੂ ਜੀ ਦੇ ਚਾਰੇ ਪਾਸੇ ਬੇਅੰਤ ਗੁਰਸਿੱਖ ਤਾਰਿਆਂ ਵਾਂਗੂ ਸ਼ੋਭਨੀਕ ਹੋ ਰਹੇ ਹਨ।
ਦੁੱਖ ਭੰਜਨ ਕੋ ਸਕਲ ਪ੍ਰਸੰਗ,
ਬੈਠਿਆਂ ਬੈਠਿਆਂ ਚਰਚਾ ਚੱਲੀ ਤੇ ਦੁੱਖ ਭੰਜਨੀ ਬੇਰੀ ਦੀ ਕਥਾ ਚੱਲ ਪਈ ਕਿ ਜਿਹੜੀ ਦੁੱਖ ਭੰਜਨੀ ਬੇਰੀ ਹੈ ਇਹਦਾ ਇਤਿਹਾਸ ਕੀ ਹੈ, ਉਹ ਪ੍ਰਸੰਗ ਚੱਲ ਪਿਆ।
ਭਾਨਾ ਬੂਝਤ ਭਾਗੁਰ ਸੰਗ,
ਭਾਈ ਭਾਨਾ ਜੀ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਦੁੱਖ ਭੰਜਨੀ ਬੇਰੀ ਦਾ ਇਤਿਹਾਸ ਪੁੱਛਣ ਲੱਗੇ। ਇਹ ਨਹੀਂ ਸੀ ਕਿ ਭਾਈ ਭਾਨਾ ਜੀ ਨੂੰ ਪਤਾ ਨਹੀਂ ਸੀ, ਬੈਠ ਗਏ ਪਰ ਸਤਿਗੁਰੂ ਜੀ ਦੁਬਾਰਾ ਦੱਸਣ ਤੇ ਹੋਰ ਰਸ ਬਣੇ, ਹੋਰ ਪ੍ਰੇਮ ਬਣੇ। ਭਾਈ ਭਾਨਾ ਜੀ ਨੇ ਦੁੱਖ ਭੰਜਨੀ ਬੇਰੀ ਦੇ ਪ੍ਰਸੰਗ ਬਾਬਤ ਮਹਾਰਾਜ ਛੇਵੇਂ ਪਾਤਸ਼ਾਹ ਜੀ ਨੂੰ ਪੁੱਛਿਆ।
ਸ੍ਰੀ ਹਰਗੋਬਿੰਦ ਤਬ ਹੈ ਬਖਾਨਾ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਦੁੱਖ ਭੰਜਨੀ ਬੇਰੀ ਦਾ ਜਿਹੜਾ ਇਤਿਹਾਸ ਹੈ, ਪ੍ਰਸੰਗ ਹੈ, ਉਹ ਸਰਵਣ ਕਰਾਇਆ।
ਇਸ ਬਦਰੀ ਤੇ ਤੀਰਥ ਜਾਨਾ,
ਮਹਾਰਾਜ ਜੀ ਕਹਿਣ ਲੱਗੇ ਭਾਈ ਇਹ ਤੀਰਥ ਦੇ ਕਿਨਾਰੇ ਤੇ ਆ, ਇਹਦੇ ਕਰਕੇ ਸਤਿਗੁਰਾਂ ਦੇ ਤੀਰਥ ਦੀ ਹੋਰ ਮਹਿਮਾ ਪ੍ਰਗਟ ਹੋਈ। ਇਹ ਉਹ ਦੁੱਖ ਭੰਜਨੀ ਬੇਰੀ ਹੈ ਜਿਸ ਕਰਕੇ ਸਤਿਗੁਰੂ ਜੀ ਦੇ ਇਸ ਅੰਮ੍ਰਿਤ ਤਾਲ ਦੀ ਮਹਿਮਾ ਸੰਸਾਰ ਵਿੱਚ ਉਜਾਗਰ ਹੋਈ ਹੈ।
ਕੁਛ ਚੌਥੇ ਸਤਿਗੁਰ ਕਰ ਗਏ,
ਪਾਤਸ਼ਾਹ ਨੇ ਦੱਸਿਆ ਕਿ ਜਿਹੜਾ ਸਰੋਵਰ ਹੈ ਗੁਰੂ ਅਮਰਦਾਸ ਸਾਹਿਬ ਜੀ ਦੇ ਹੁਕਮ ਨਾਲ, ਇਹਦੀ ਸੇਵਾ ਸਾਡੇ ਵੱਡਿਆਂ ਨੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਸ਼ੁਰੂ ਕੀਤੀ ਤੇ ਥੋੜੀ ਜਿਹੀ ਸੇਵਾ ਸਰੋਵਰ ਦੀ, ਕੱਚੇ ਹੀ ਸਨ, ਸਰੋਵਰ ਪੱਕਾ ਨਹੀਂ ਸੀ ਹੋਇਆ, ਥੋੜੀ ਜਿਹੀ ਖੁਦਾਈ ਹੋਈ ਸੀ ਸਰੋਵਰ ਦੀ।
ਸ੍ਰੀ ਗੁਰ ਪੰਚਮ ਖੋਜਤ ਭਏ,
ਸਾਡੇ ਪਿਤਾ ਗੁਰਦੇਵ ਜੀ ਨੇ ਫਿਰ ਇਸ ਅੰਮ੍ਰਿਤ ਤਾਲ ਦੀ ਸੇਵਾ ਆਰੰਭ ਕੀਤੀ, ਕਿਉਂਕਿ ਜਿਹੜਾ ਸਰੋਵਰ ਗੁਰੂ ਰਾਮਦਾਸ ਸਾਹਿਬ ਜੀ ਨੇ ਲਵਾਇਆ ਉਹ ਹਾਲੇ ਅਧੂਰਾ ਸੀ, ਕਿਉਂਕਿ ਸੰਪੂਰਨ ਨਹੀਂ ਸੀ ਹੋਇਆ, ਥੋੜੀ ਜਿਹੀ ਉਹਦੀ ਖੁਦਾਈ ਹੋਈ ਸੀ ਤੇ ਚੌਥੇ ਪਾਤਸ਼ਾਹ ਸੱਚਖੰਡ ਚਲੇ ਗਏ। ਸਾਡੇ ਪਿਤਾ ਜੀ ਨੇ ਇਸ ਸਥਾਨ ਦੀ ਭਾਲ ਕੀਤੀ।
ਰਾਜ ਸੁਤਾ ਕੁਸ਼ਟੀ ਪਤ ਧਰਿਓ,
ਇੱਥੇ ਪੱਟੀ ਦਾ ਇੱਕ ਰਾਜਾ ਸੀ ਜਿਹਦਾ ਨਾਂ ਸੀ ਦੁਨੀ ਚੰਦ, ਉਹਦੀ ਇੱਕ ਲੜਕੀ ਸੀ ਜਿਹਦਾ ਨਾਮ ਸੀ ਬੀਬੀ ਰਜਨੀ। ਮਹਾਰਾਜ ਜੀ ਦੱਸ ਰਹੇ ਨੇ ਸਾਰਾ ਪ੍ਰਸੰਗ ਕਿ ਉਹ ਜਿਹੜੀ ਬੀਬੀ ਰਜਨੀ ਹੈ, ਉਹਨੇ ਜਾਣ ਬੁੱਝ ਕੇ ਪਿਓ ਨੇ ਆਪਣੀ ਧੀ ਨਾਲ ਈਰਖਾ ਕਰਦਿਆਂ ਨਗਰ ਦਾ ਇੱਕ ਕੋਹੜੀ ਸੀ, ਕੁਸ਼ਤੀ ਸੀ, ਉਹਦੇ ਸਰੀਰ ਤੇ ਕੋਹੜ ਪਿਆ, ਪਿੰਗਲਾ ਸੀ, ਉਹਦੇ ਨਾਲ ਵਿਆਹ ਦਿੱਤੀ।
ਆਪ ਜਾਏ ਕਿਤ ਮੰਗਨ ਕਰਿਓ,
ਉਹਨੇ ਆਪਣਾ ਕੁਸ਼ਤੀ ਪਤੀ ਪਤ ਵਰਤਾ ਧਰਮ ਦੀ ਪਾਲਣਾ ਕਰਦਿਆਂ ਉਹਦੀ ਸੇਵਾ ਕੀਤੀ, ਪਿੰਡ ਪਿੰਡ ਮੰਗਦੀ ਸੀ, ਉਹ ਚੱਲ ਕੇ ਇੱਥੇ ਆਈ ਤੇ ਆਪਣੇ ਪਤੀ ਦੀ ਜਿਹੜੀ ਖਾਰ ਸੀ ਉਹ ਇੱਥੇ ਧਰ ਕੇ, ਲਾਗੇ ਤੁੰਗ ਪਿੰਡ ਹੈ, ਉੱਥੇ ਉਹ ਮੰਗਣ ਵਾਸਤੇ ਚਲੀ ਗਈ।
ਬਾਇਸ ਕੋ ਪਿਖ ਕੁਸ਼ਟੀ ਗਿਰਿਓ,
ਉਹ ਜਿਹੜਾ ਕੋਹੜੀ ਪਤੀ ਸੀ ਬੀਬੀ ਰਜਨੀ ਦਾ, ਉਹਨੇ ਇੱਕ ਅਸਚਰਜ ਕੌਤਕ ਵੇਖਿਆ, ਦੁੱਖ ਭੰਜਨੀ ਬੇਰੀ ਥੱਲੇ, ਇਸੇ ਬੇਰੀ ਥੱਲੇ ਸਰੋਵਰ ਚ ਜਲ ਸੀ, ਕੁਝ ਕਾਂ ਇਸ ਸਰੋਵਰ ਚ ਇਸ਼ਨਾਨ ਕਰਕੇ ਉੱਡਦੇ ਤੇ ਉਹ ਹੰਸ ਬਣ ਬਣ ਨਿਕਲਦੇ, ਕਾਲੇ ਰੰਗ ਦੇ ਕਾਂ ਸਰੋਵਰ ਚ ਪ੍ਰਵੇਸ਼ ਕਰਦੇ, ਉਹ ਹੰਸ ਬਣ ਕੇ ਅੰਮ੍ਰਿਤ ਸਰੋਵਰ ਚੋਂ ਬਾਹਰ ਨਿਕਲਦੇ।
ਜਲ ਮੱਜਨ ਤੇ ਭਾ ਤਨ ਹਰਿਓ,
ਉਹਨੇ ਵੇਖਿਆ ਕਿ ਤਾਂ ਕੋਈ ਮਹਾਨ ਸਥਾਨ, ਉਹ ਰਿੜਦਾ ਰਿੜਦਾ ਸਰੀਰ ਤਾਂ ਉਹਦਾ ਹੱਥ ਪੈਰ ਕੰਮ ਨਹੀਂ ਸੀ ਕਰਦੇ, ਉਹਨੇ ਅੰਮ੍ਰਿਤਸਰ ਸਰੋਵਰ ਚ ਦੁੱਖ ਭੰਜਨੀ ਬੇਰੀ ਥੱਲੇ ਇਸ਼ਨਾਨ ਕੀਤਾ।
ਆਏ ਪਿਖਿਓ ਪ੍ਰਤੀਤ ਨਾ ਧਰੈ,
ਉਹਦਾ ਜਿੰਨਾ ਕੋਹੜ ਸੀ ਦੂਰ ਹੋ ਗਿਆ, ਹੱਥ ਪੈਰ ਜਿਹੜੇ ਝੜ ਗਏ ਸੀ ਕੋਹੜ ਨਾਲ ਸਾਬਤ ਹੋ ਗਏ, ਉਹਦੀ ਕਾਇਆ ਨਵੀਂ ਨਰੋਈ ਹੋ ਗਈ, ਜਦੋਂ ਰਜਨੀ ਵਾਪਸ ਆਈ ਉਹਨੇ ਆ ਕੇ ਆਪਣਾ ਪਤੀ ਨਹੀਂ ਵੇਖਿਆ ਉੱਥੇ ਖਾਰ ਦੇ ਵਿੱਚ ਪਿੰਗਲਾ ਨਹੀਂ ਸੀ ਕਿਉਂਕਿ ਉਹ ਤਾਂ ਠੀਕ ਹੋ ਗਿਆ ਪਛਾਣ ਚ ਨਹੀਂ ਸੀ ਆਉਂਦਾ ਤੋ ਰਜਨੀ ਨੇ ਜਦੋਂ ਆ ਕੇ ਵੇਖਿਆ
ਅਪਰ ਪੁਰਖ ਇਹੋ ਸ਼ੰਕਾ ਕਰੇ
ਉਹਦੇ ਮਨ ਚ ਸੰਦੇਹ ਆਇਆ ਵੀ ਇਹਨੇ ਮੇਰੇ ਪਤੀ ਨੂੰ ਕਿਤੇ ਆਸੇ ਪਾਸੇ ਕਰ ਦਿੱਤਾ ਮੇਰੇ ਤੇ ਮਾੜੀ ਨਿਗਾਹ ਰੱਖਦਾ ਹੋਣਾ ਉਹਨੇ ਹੋਰ ਪੁਰਖ ਉੱਥੇ ਵੇਖਿਆ
ਸ਼੍ਰੀ ਸਤਿਗੁਰ ਜੀ ਨਿਕਟ ਸਿਧਾਰੀ
ਉਹਨੇ ਬਥੇਰਾ ਦੱਸਿਆ ਕਿ ਮੈਂ ਤੇਰਾ ਪਤੀ ਆ ਇਸ ਸਰੋਵਰ ਚ ਇਸ਼ਨਾਨ ਕਰਕੇ ਨਿਰੋਗ ਹੋ ਗਿਆ ਪਰ ਉਹ ਨਾ ਮੰਨੇ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲੇ ਮਸਲਾ ਪਹੁੰਚਿਆ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਫਿਰ ਫੈਸਲਾ ਕੀਤਾ
ਸਗਰੀ ਗਾਥਾ ਦੋਹੇ ਨੇ ਉਚਾਰੀ
ਦੋਹਾਂ ਨੇ ਆਪੋ ਆਪਣੀ ਗਾਥਾ ਸੁਣਾਈ ਰਜਨੀ ਨੇ ਵੀ ਪਿੰਗਲੇ ਨੇ ਵੀ ਆਪਣੀ ਗਾਥਾ ਸੁਣਾਈ
ਸੁਣ ਪ੍ਰਸੰਨ ਹੋਏ ਗੁਰ ਤਬ ਕਹਾ
ਮਹਾਰਾਜ ਜੀ ਨੇ ਪ੍ਰਸੰਨ ਹੋ ਕੇ ਪੰਜਵੇਂ ਪਾਤਸ਼ਾਹ ਜੀ ਨੇ ਬਚਨ ਕੀਤੇ ਕਹਿਣ ਲੱਗੇ
ਤੇਰੋ ਪਤ ਇਹੋ ਕੁਸ਼ਟੀ ਆਹਾ
ਮਹਾਰਾਜ ਜੀ ਕਹਿੰਦੇ ਰਜਨੀ ਪੁੱਤਰ ਇਹ ਤੇਰਾ ਹੀ ਪਤੀ ਹੈ ਇਹ ਉਹੀ ਕੁਸ਼ਟੀ ਹੈ ਬਿਲਕੁਲ ਸਹੀ ਕਹਿ ਰਿਹਾ ਜੋ ਇਹਨੇ ਬਚਨ ਕਹੇ ਨੇ ਬਿਲਕੁਲ ਸੱਤ ਹਨ
ਚੱਲ ਹਮ ਕੋ ਸੋ ਥਾਨ ਦਿਖਾਵੋ
ਚਲੋ ਸਾਨੂੰ ਚੱਲ ਕੇ ਉਹ ਜਗ੍ਹਾ ਦੇ ਦਰਸ਼ਨ ਕਰਾਓ ਜਿੱਥੇ ਇਹ ਸਾਰੀ ਖੇਡ ਵਰਤੀ ਜਿੱਥੇ ਪਿੰਗਲਾ ਨਿਰੋਆ ਹੋਇਆ ਸਾਨੂੰ ਉਹ ਜਗ੍ਹਾ ਪੂਰਨ ਤੌਰ ਤੇ ਕਿਉਂਕਿ ਬੇਰੀਆਂ ਹੀ ਬੇਰੀਆਂ ਸੀ ਆਲੇ ਦੁਆਲੇ ਮਹਾਰਾਜ ਜੀ ਕਹਿੰਦੇ ਉਹ ਜਗ੍ਹਾ ਸਾਨੂੰ ਵਿਖਾਓ ਜਿੱਥੇ ਇਹ ਘਟਨਾ ਘਟੀ ਹੈ
ਮਨ ਬਾਂਛਤ ਪਰ ਹਮ ਤੇ ਪਾਵਹੋ
ਤੁਹਾਨੂੰ ਮਨ ਬਾਂਛਤ ਫਲ ਪ੍ਰਾਪਤ ਹੋਣਗੇ ਸਾਡੇ ਕੋਲੋਂ
ਆਏ ਸੰਗਲੇ ਗੁਰ ਕੋ ਇਹਾ
ਸਤਿਗੁਰੂ ਜੀ ਨੂੰ ਨਾਲ ਲੈ ਕੇ ਬੀਬੀ ਰਜਨੀ ਤੇ ਉਹਦਾ ਪਿੰਗਲਾ ਪਤੀ ਇਸ ਜਗ੍ਹਾ ਤੇ ਛੇਵੇਂ ਪਾਤਸ਼ਾਹ ਦੱਸ ਰਹੇ ਨੇ ਕਿ ਆਹ ਜਗ੍ਹਾ ਜਿਹੜੀ ਦੁੱਖ ਭੰਜਨੀ ਬੇਰੀ ਹੈ ਇੱਥੇ ਲੈ ਕੇ ਆਏ
ਕਰਿਓ ਬਿਲੋਕਨ ਤੀਰਥ ਮਹਾ
ਮਹਾਰਾਜ ਜੀ ਨੇ ਵੇਖਿਆ ਕਿ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਦਾ ਮਹਾਨ ਪਵਿੱਤਰ ਤੇ ਪ੍ਰਗਟ ਤੀਰਥ ਹੈ
ਪਦਰੀ ਕੋ ਦੁਖ ਪੰਜਨ ਨਾਮ
ਫਿਰ ਪੰਜਵੇਂ ਪਾਤਸ਼ਾਹ ਜੀ ਨੇ ਇਸ ਬੇਰੀ ਦਾ ਨਾਮਕਰਨ ਕੀਤਾ ਤੇ ਨਾਂ ਰੱਖਿਆ ਦੁਖ ਭੰਜਨੀ ਬੇਰੀ ਇਹ ਨਾਮਕਰਨ ਜਿਹੜਾ ਇਸ ਬੇਰੀ ਦਾ ਹੋਇਆ ਇਹ ਪੰਜਵੇਂ ਪਾਤਸ਼ਾਹ ਨੇ ਨਾਂ ਰੱਖਿਆ ਮਹਾਰਾਜ ਜੀ ਨੇ ਆਖਿਆ ਇਹਦਾ ਦੁੱਖਾਂ ਨੂੰ ਭੰਨਣ ਵਾਲੀ ਹੋ ਗਈ ਬੇਰੀ ਇਹਦੇ ਥੱਲੇ ਇਸ਼ਨਾਨ ਕਰਕੇ ਇਹੋ ਜੀ ਕਲਾ ਵਰਤੀ ਹੈ
ਸ਼੍ਰੀ ਗੁਰ ਪਿਤ ਰਾਖਿਓ ਅਭਿਰਾਮ
ਸਾਡੇ ਪਿਤਾ ਗੁਰਦੇਵ ਜੀ ਨੇ ਆਪ ਖੁਦ ਇਸ ਬੇਰੀ ਦਾ ਨਾਮ ਰੱਖਿਆ ਦੁੱਖ ਭੰਜਨੀ ਬੇਰੀ
ਕਰਵਾਈ ਪਾਕੀ ਸੋ ਪਾਨ
ਇੱਥੋਂ ਹੀ ਮਹਾਰਾਜ ਜੀ ਨੇ ਫਿਰ ਸਰੋਵਰ ਦੇ ਪੱਕਿਆਂ ਕਰਾਉਣ ਦੀ ਸੇਵਾ ਆਰੰਭ ਕੀਤੀ ਜਿਹੜੀ ਅੰਮ੍ਰਿਤਸਰ ਸਰੋਵਰ ਦੀ ਸੇਵਾ ਆਰੰਭੀ ਨਾ ਫਿਰ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਖੁਦਾਈ ਸ਼ੁਰੂ ਹੋਈ ਦੁਬਾਰਾ ਵੱਡਾ ਸਰੋਵਰ ਬਣਨਾ ਸੀ ਉਹ ਇਸੇ ਜਗ੍ਹਾ ਤੇ ਅਰਦਾਸ ਕਰਕੇ ਮਹਾਰਾਜ ਜੀ ਨੇ ਸ਼ੁਰੂਆਤ ਕੀਤੀ ਤੇ ਸਰੋਵਰ ਦੀਆਂ ਪੌੜੀਆਂ ਪੱਕੀਆਂ ਕਰਾਈਆਂ
ਸ਼੍ਰੀ ਹਰਿਮੰਦਰ ਬੀਚ ਮਹਾਨ
ਔਰ ਅੰਮ੍ਰਿਤਸਰ ਸਰੋਵਰ ਦੇ ਅੰਦਰ ਅਕਾਲ ਪੁਰਖ ਜੀ ਦੇ ਹੁਕਮ ਨਾਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਕੀਤੀ
ਕੁਸ਼ਟ ਤ੍ਰਿਆ ਨੇ ਜਾਚਿਓ ਬਰਕੋ
ਉਹ ਜਿਹੜਾ ਪਿੰਗਲਾ ਸੀ ਔਰ ਉਹਦੀ ਘਰਵਾਲੀ ਰਜਨੀ ਦੋਵਾਂ ਮੀਆਂ ਬੀਬੀ ਨੇ ਮਹਾਰਾਜ ਪੰਜਵੇਂ ਪਾਤਸ਼ਾਹ ਕੋਲੋਂ ਹੱਥ ਜੋੜ ਕੇ ਬਖਸ਼ਿਸ਼ ਮੰਗੀ
ਪ੍ਰਭ ਜੀ ਦੇਹੋ ਸਮਾਜ ਸਭ ਘਰ ਕੋ
ਕਹਿਣ ਲੱਗੇ ਮਹਾਰਾਜ ਅਸੀਂ ਰੁਲਦੇ ਫਿਰਦੇ ਹਾਂ ਮੰਗ ਕੇ ਖਾਣ ਤੱਕ ਦਾ ਹੁਣ ਤੱਕ ਨੋਬਤ ਸੀ ਪਰ ਮਹਾਰਾਜ ਪਹਿਲਾਂ ਤਾਂ ਕੋਈ ਤਰਸ ਕਰਕੇ ਦੇ ਦਿੰਦਾ ਸੀ ਵੀ ਪਤੀ ਪਿੰਗਲਾ ਹੁਣ ਸਾਨੂੰ ਮਹਾਰਾਜ ਕੋਈ ਰਾਜ ਸਮਾਜ ਬਖਸ਼ੋ ਕਿ ਸਾਡੇ ਘਰ ਦੇ ਵਿੱਚ ਆਪਣਾ ਸਾਡਾ ਘਰ ਬਾਰ ਹੋਵੇ ਕਿਉਂਕਿ ਕੋਈ ਘਰ ਨਹੀਂ ਮਹਾਰਾਜ ਨੀਲੇ ਆਕਾਸ਼ ਥੱਲੇ ਵਿਚਰਦੇ ਆ ਫਿਰਦੇ ਆ ਮਹਾਰਾਜ ਤੁਸੀਂ ਨਿਘਰਿਆਂ ਨੂੰ ਘਰ ਬਖਸ਼ਣ ਵਾਲੇ ਹੋ ਸਾਨੂੰ ਵੀ ਕੋਈ ਘਰ ਸਮਾਜ ਬਖਸ਼ੋ ਰਹਿਣ ਬਸੇਰਾ ਬਖਸ਼ੋ ਤਾਂ ਪੰਛੀਆਂ ਨੂੰ ਵੀ ਚਾਹੀਦਾ ਮਹਾਰਾਜ ਹਾਂਜੀ
ਤਬ ਸਤਿਗੁਰ ਤ੍ਰਿਅ ਪਿਤਾ ਬੁਲਾਇਓ
ਮਹਾਰਾਜ ਜੀ ਨੇ ਉਸੇ ਵਕਤ ਹੁਕਮ ਭੇਜਿਆ ਇਹਦੇ ਪਿਤਾ ਨੂੰ ਸੱਦਾ ਭੇਜਿਆ ਪੱਟੀ ਕਿ ਇਹਦੇ ਪਿਤਾ ਨੂੰ ਦੁਨੀ ਚੰਦ ਨੂੰ ਬੁਲਾਓ
ਪੱਟੀ ਪੁਰ ਜਿਨ ਰਾਜ ਕਮਾਇਓ
ਪੱਟੀ ਨਗਰ ਸੀ ਇੱਕ ਵੱਡਾ ਕਸਬਾ ਸੀ ਉੱਥੇ ਉੱਥੋਂ ਦਾ ਸ਼ਾਹੂਕਾਰ ਸੀ ਰਾਜ ਕਰਦਾ ਸੀ
ਨਿਕਟ ਬਿਠਾਏ ਪ੍ਰਸੰਗ ਸੁਣਾਵਾ
ਮਹਾਰਾਜ ਜੀ ਬਾਰੇ ਉਹ ਜਾਣਦਾ ਸੀ ਸਤਿਗੁਰਾਂ ਕੋਲ ਪਹੁੰਚਿਆ ਮਹਾਰਾਜ ਜੀ ਨੇ ਉਹਨੂੰ ਕੋਲ ਬਿਠਾਇਆ ਤੇ ਉਹਨੂੰ ਸਦ ਬੁੱਧੀ ਦਿੱਤੀ ਉਹਨੂੰ ਪਾਤਸ਼ਾਹ ਜੀ ਨੇ ਸੁਮਤ ਪ੍ਰਦਾਨ ਕੀਤੀ
ਪਤ ਬ੍ਰਤ ਤੇਰੀ ਸੁਤਾ ਕਮਾਵਾ
ਮਹਾਰਾਜ ਜੀ ਕਹਿੰਦੇ ਦੁਨੀ ਚੰਦ ਤੇਰੀ ਧੀ ਨੇ ਪਤ ਵਰਤਾ ਧਰਮ ਦੀ ਪਾਲਣਾ ਕੀਤੀ ਇਹ ਸਿਖਰ ਹੈ कि तू जिस कोड़ी दे लड़ लाया उन्हें सत बचन कह के उन्हूं प्रवान कीता वेख उन्हें किन्नी सेवा टहल कीती। इत्थे गुरु साहब की खेड वरती है गुरु रामदास साहब की, वो कोड़ी वो पिंगला बिल्कुल निरोआ हो गया। गुरु साहब की बख्शिश इन्हां दोनों जीयां ते हो गई है।
पत कुछ टीके रह कर संग
कोड़ी पति दे नाल इन्ने दिन रात अपना समा बतीत कीता जिंदगी दा, किन्ने महीने बीत गए दे ब्याह नूं, दिन रात अपने कोड़ी पति जिहदे कोल खलोना भी औखा मुश्क आउंदी सी, कोई नेड़े नहीं सी लगदा, नगर दे नेड़े नहीं सी कोई उहनूं लैण जा लैके जाण दिंदा, रात दिन ओदे कोल रह के ओदी सेवा कीती।
अब एह भयो रोग बिन अंग
होने रोग तो बिना हो गया अरोग हो गया।
तू सुत हीन सुता सुत जान
क्योंकि एदे कोल केवल लड़कियां ही लड़कियां सी, दोनी चंद कोल। महाराज जी कहंदे तेरे अगे पुत्र कोई नहीं, तू एदां करे जड़ी तेरी धी है इनू ही अपना पुत्र समझ लै। वेखो सतगुरु समानता बख्श दे, धियां पुत्तां विच कहदा फर्क है। पातशाह कहण लगे ए तेरा पोता है, इनू पोती समझ लै रजनी नू। हां जी
देहो राज अब बिन सह प्राण
इना नू घर लै जा, जवाई अपने नू घर लै जा, ते राज भाग इना नू दे दे जिहड़ा तेरे कोल है, नाले तेरी सेवा करनगे, ए तेरी धी तेरा पुत बन के सेवा करेगी, राज भाग तू अगे भी किसे नू देना ही है ना, ओ इना नू दे दे।
भयो ब्रिद तुब बैस बिहाई
तू हुण बुढ़ा हो चुका है, उम्र तेरी बीत चुकी है,
ले गमन अब संग जवाई
अपने इस जवाई नू धी नू अपने नाल अपने घर लै जा, ए हुण तेरा आसरा बनणगे बुढ़ेपे दा।
गुर बच मान्यो मृत टिक जानी
ओने वेख्या गुरु साहब दे बचन जो पातशाह कह रहे ने सत ने, उन्हें आख्या महाराज सत बचन जिवें आप जी हुक्म कर दे, मेरे कोलों भी भुल हुई, मैं हंकार विच सी, आप जी का कोटान कोट शुकर है कि आप जी ने मैनू सद बुद्धि प्रदान कीती है।
देत पयो अपनी रजतानी
ये घर लै गया अपने धी नू जवाई नू, और नगर विच जाके ऐलान कर दिता कि अज तो बाद मैं अपनी राजधानी इन्हां दोनों नूं बख्शदा हां।
या ते पाना सुन दे कान
ए भाई पाना जी ए इत्थों दा इतिहास है दुख भंजनी बेरी दा,
महिमा महा सुधा सर जान
इस अमृतसर सरोवर दी महिमा बड़ी वड्डी है, इहदी वड्याई बड़ी वड्डी है, इस अमृत ताल दी शोभा बड़ी वड्डी है, सुनो कन दे के।
गंग जमन सर सुत कुर खेत
कहिंदे गंगा है पवित्र बनी जांदी है, जमना है सरस्वती है, कुरुक्षेत्र दी धरती पवित्र बनी जांदी है,
कांशी अर प्रयाग समेत
कांशी बनारस इलाहाबाद ए वड्डे तीर्थ कहे जांदे ने,
नईम खार वृंदावन मथुरा
नईम खार जिनू नेम खरण भी कहिंदे है, वृंदावन मथुरा ए सब तीर्थ ने,
द्वारावती रामपुर सुथरा
फिर द्वारका नगरी है रामपुर है, और इसे तरह सुथरा कहिए थनेसर कैंथल ए सब तीर्थ ने वड्डे,
गया गोमती नद गोदावर
गया ए भी तीर्थ है जिथे पिंड तारदे ने, गोमती नदी पवित्र तीर्थ कही जांदी है, गोदावरी नदी पवित्र तीर्थ कही जांदी है,
अपर नर्मदा मान सरोवर
एदे तो अलावा नर्मदा नदी है ओ भी पवित्र तीर्थ कहा जांदा, मान सरोवर इनू भी तीर्थ कहा जांदा, ए सब तीर्थ ने,
पूरी अयोध्या अर केदार
अयोध्या नगरी जेड़ी है भगवान रामचंद्र दी जन्म भूमि ए भी पवित्र मन्नी जांदी, ए भी तीर्थ कहा जांदा है,
पुष्कर देव स्थान उदार
फिर केदारनाथ इन्हां दा तीर्थ है, पुष्कर च जिथे ब्रह्मा जी दा इको एक मंदिर सारी धरती ते ओ पुष्कर च है, ए भी तीर्थ कहा जांदा है, देवत्यां दे स्थान हन।
नदी गंडका बरगिर नीला
गंडका नदी जेदे विच सालग्राम पत्थर जेड़ा जिनू ठाकुर जान के पूजदे ने निकलदा ओ भी पवित्र तीर्थ कहा जांदा है।
थल रिख सिद्धन जहरा चलीला,
बड़े बड़े ऋषियां मुनियां तपस्वियां दे स्थान ने जिन्हां ने सिद्ध कीते होए ने तीर्थ बनाए होए ने लीला रच के।
ऋषिकेश आवंत कटाख,
फिर ऋषिकेश ए भी तीर्थ है, फिर कटाक्ष जिथे बड़ा वड्डा ये तीर्थ मन्या जांदा है।
तीर्थ अनगन जे अभिलाख,
ये जेडे अनगिनत तीर्थ ने ये सारे तीर्थ अमृतसर सरोवर दे विच अपने आप नू पवित्र होया लोड़दे ने। इस स्थान ते आके इशनान करके पवित्र हुंदे। तदे इस जगह दा नाम है अठ सठ तीर्थ। उथे अठाठ तीर्थ आपे ही आ जांदे आ जिथे सत पुरशां दे चरण पैण। अठ सठ तीर्थ जह साध पग धरै, जिथे एक साधु अपने चरण पा दे उथे अठाठ दे अठाठ तीर्थ निवास करन लग पैंदे। पातशाह कहिंदे जिन्ने तीर्थ उपर दसे ने अठाठ, इन्हां तों इलावा होर भी जिन्ने महापुरशां ऋषियां मुनियां तपस्वियां दे चरणां नाल पवित्र होए थां ने ओ सब अमृतसर सरोवर नू लोचदे ने। इस सरोवर दा इशनान लोचदे ने।
कल मैं इनको महाप्रताप,
इस कली काल दे इस भयानक समय विच सब तो वड्डा प्रताप अगर किसे तीर्थ दा है ता ओ सतगुरु गुरु रामदास साहब जी दे इस महान तीर्थ अमृतसर सरोवर दा है।
इहां आन सब खोवे पाप,
इत्थे आ के ओ तीर्थ भी पवित्र हुंदे है। वो अपने लोकां दे जेड़े पाप उना विच रह जांदे है उना पापा नू नष्ट करदे ने।
नहीं सुधा सर के सम कोए,
इस करके भाई भाना जी इस अमृतसर सरोवर दे तुल दुनिया च कोई तीर्थ नहीं। इस पवित्र स्थान दे तुल दुनिया च दूसरा कोई स्थान नहीं।
भजन अखंड प्रभु को होए,
जिथे अखंड निरंतर एक रस परमेश्वर दा भजन हो रहा, इस करके विशेष है। ए महान तीर्थ दी विशेषता ए भी है कि इत्थे अखंड लगातार निरंकार दी कीर्ति हो रही। कीर्तन हुंदा सारा दिन अमृत वेले तो दुपहरे दी चौंकी तो प्रारंभ हो जाता, सारा दिन हरी कीर्तन, रात नू सोहला साहब दी बाणी तो बाद समाप्ति हो जांदी, महाराज जी दे सुखासना तो बाद फिर रात नू सेवा करन वाले आ जांदे, बिछाई करदे, दरबार दी तवाई करदे, ओ भी फिर नाम ही जपदे आ उत्थे भजन करदे, गल्लां बातां नहीं करदे। हरी कीर्ति ने हरी कीर्ति हो रही है, कोई परकरमा विच बैठा भजन कर रहा, कोई परकरमा करदिया भजन कर रहा, ये वो ने जेडे दिसदे आ सानू। अनेकां देव रूहां वो भी महाराज जी दे दरबार च शहीदी फौजां भी हाजर, वह भी भजन करदे आ उत्थे। पातशाह कहिंदे अखंड की परमेश्वर की कीर्ति एक रस इत्थे हो रही है, इस करके इस अस्थान दिया दुनिया च कोई दूसरा स्थान नहीं। हाँ जी,
सर्व कामना पुरवै मन की,
इत्थे आ के सर्व कामनावां पूर्ण हो जांदियां ने।
जे मज्जै कर सुचता तन की,
जेड़ा कोई पवित्र हो के यानी कि बाहरों जल नाल वरत के इशनान करके इहदे विच इशनान करदा है, पातशाह कहिंदे नूं वड्डा महात्म प्राप्त हुंदा है।
बहु महिमा श्री मुख ते कह कह,
सतगुरु जी ने अमृतसर सरोवर दी बड़ी महिमा कही। छेवें पातशाह बहुत वड्याई कीती,
चले करत प्रदर्शना चहके,
फिर इथों नमस्कार करके उठे ते परकरमा करन लई महाराज जी चल पए।
तख्त अकाल बैठ मन पाए,
और श्री अकाल तख्त साहब महाराज जी आके सज गए।
मंदर बिखै बोहर गुर आए,
फिर सतगुरु सच्चे पातशाह जी महाराज जी सचखंड श्री हरिमंदर साहब आए।
एक दिवस पावस के माही,
एदा रोज महाराज जी कोई ना कोई खेड करदे वरतौंदे सिखां दा भला करदे। एदां चलदिआं चलदिआं पावस रुत आ गई। पावस रुत दा मतलब हुंदा वी मींह दी रुत आ गई।
छाए गगन घन काम सुनाही,
आकाश विच सावण भादरों दा महीना बदल छा गए।
होत सकार शिकार पयाने,
महाराज जी सवेरे ही शिकार ते चल पैंदे जदों किते मौसम खुला हुंदा, ਕਿਉਂਕਿ ਜੇਠ ਹਾੜ ਦੀ ਗਰਮੀ ਤੋਂ ਬਾਅਦ ਸਾਵਣ ਭਾਦਰੋਂ ਚ ਮੀਂਹ ਪੈਣ ਕਰਕੇ ਮੌਸਮ ਸੁਹਾਵਣਾ ਹੋ ਜਾਂਦਾ। ਤੋ ਮਹਾਰਾਜ ਜੀ ਸ਼ਿਕਾਰ ਤੇ ਜਾਂਦੇ ਨੇ।
ਜਿਤ ਬਾਸਰ ਕੇ ਗ੍ਰਾਮ ਸਥਾਨੇ,
ਚਲਦੇ ਚਲਦੇ ਮਹਾਰਾਜ ਜੀ ਉਧਰ ਆ ਗਏ ਜਿੱਧਰ ਬਾਸਰ ਕੇ ਨਗਰ ਹੈ। ਬਾਸਰ ਕੇ ਨਗਰ ਮਹਾਰਾਜ ਗੁਰੂ ਅਮਰਦਾਸ ਸਾਹਿਬ ਦਾ ਪ੍ਰਕਾਸ਼ ਸਥਾਨ। ਮਹਾਰਾਜ ਤੀਸਰੇ ਪਾਤਸ਼ਾਹ ਨੇ ਬਾਸਰ ਕੇ ਨਗਰ ਚ ਪ੍ਰਕਾਸ਼ ਉਤਾਰਿਆ ਬਾਬਾ ਤੇਜ ਭਾਨ ਜੀ ਦੇ ਘਰ। ਤੋ ਇੱਥੇ ਮਹਾਰਾਜ ਜੀ ਸ਼ਿਕਾਰ ਖੇਡਦੇ ਖੇਡਦੇ ਆਏ
ਸ਼੍ਰੀ ਗੁਰੂ ਅਮਰਦਾਸ ਕੋ ਥਾਨਾ।
ਬਾਸਰ ਕੇ ਨਗਰ ਚ ਮਹਾਰਾਜ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦਾ ਸਥਾਨ ਹੈ।
ਕਰ ਦਰਸ਼ਨ ਕੋ ਬੰਦਨ ਠਾਨਾ,
ਬੰਦਨਾ ਕੀਤੀ ਨਮਸਕਾਰ ਕੀਤੀ ਗੁਰੂ ਅਮਰਦਾਸ ਸਾਹਿਬ ਦਾ ਧਿਆਨ ਧਾਰ ਕੇ
ਸੰਗ ਸੁਪਟ ਸਾਧੂ ਵਰ ਪਾਨਾ।
ਭਾਈ ਸਾਧੂ ਜੀ ਔਰ ਭਾਈ ਪਾਨਾ ਜੀ ਇਹ ਸਤਿਗੁਰੂ ਜੀ ਦੇ ਨਾਲ ਹਨ, ਹੋਰ ਵੀ ਬਹੁਤ ਸਾਰੇ ਯੋਧੇ ਸਿੱਖ ਨਾਲ ਨੇ।
ਕਰ ਬੰਦਨ ਕੋ ਬਾਕ ਬਖਾਨਾ,
ਸਭ ਨੇ ਗੁਰੂ ਅਮਰਦਾਸ ਸਾਹਿਬ ਦੇ ਸਥਾਨ ਦੇ ਦਰਸ਼ਨ ਕੀਤੇ, ਬੰਦਨਾ ਕੀਤੀ ਤੇ ਕਹਿਣ ਲੱਗੇ
ਪ੍ਰਭ ਜੀ ਇਹੋ ਸਥਾਨ ਕਿਸ ਕੇਰਾ।
ਕਹਿਣ ਲੱਗੇ ਮਹਾਰਾਜ ਇਸ ਜਗ੍ਹਾ ਦਾ ਇਤਿਹਾਸ ਦੱਸੋ ਸਾਨੂੰ। ਮਹਾਰਾਜ ਇੱਥੇ ਆਪ ਜੀ ਨੇ ਨਮਸਕਾਰ ਕੀਤੀ, ਅਸੀਂ ਨਮਸਕਾਰ ਕੀਤੀ ਹੈ, ਇਸ ਸਥਾਨ ਦਾ ਇਤਿਹਾਸ ਦੱਸੋ।
ਭਾਉ ਨਮਰਤਾ ਧਰ ਤੁਮ ਹੇਰਾ,
ਮਹਾਰਾਜ ਆਪ ਜੀ ਨੇ ਬੜੇ ਪ੍ਰੇਮ ਨਾਲ ਬੜੇ ਵਿਨਮਰ ਭਾਵ ਨਾਲ ਇੱਥੇ ਮੱਥਾ ਟੇਕਿਆ।
ਸੁਣ ਸਤਿਗੁਰ ਸਭ ਕਥਾ ਸੁਣਾਈ,
ਸੁਣ ਕੇ ਸਤਿਗੁਰੂ ਜੀ ਨੇ ਫਿਰ ਇਸ ਜਗ੍ਹਾ ਦੀ ਕਥਾ ਸੁਣਾਈ।
ਸ੍ਰੀ ਗੁਰ ਅਮਰ ਛਪੇ ਇਸ ਥਾਂ,
ਕਹਿੰਦੇ ਸਿੱਖੋ ਇਹ ਉਹ ਥਾਂ ਹੈ, ਇਹ ਉਹ ਜਗ੍ਹਾ ਹੈ ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਆ ਕੇ ਕੁਝ ਸਮੇਂ ਲਈ ਗੁਪਤ ਹੋ ਗਏ ਸੀ ਜਦੋਂ ਬਾਬੇ ਦਾਤੂ ਨੇ ਲੱਤ ਮਾਰੀ ਸੀ। ਇਹ ਉਹੀ ਜਗ੍ਹਾ ਹੈ ਜਿੱਥੇ ਗੁਰਦੁਆਰਾ ਸੰਨ ਸਾਹਿਬ ਹੈ, ਉਹਦਾ ਇਤਿਹਾਸ ਦੱਸ ਰਹੇ ਛੇਵੇਂ ਪਾਤਸ਼ਾਹ। ਕਹਿੰਦੇ ਇਸ ਸਥਾਨ ਦਾ ਨਾਮ ਸੰਨ ਸਾਹਿਬ ਹੈ, ਇੱਥੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਆ ਕੇ ਗੁਪਤ ਹੋਏ ਸਨ।
ਫਿਰਦ ਸਾਹਿਬ ਤਬ ਆਏ ਨਿਕਾਰੇ,
ਬਾਬਾ ਬੁੱਢਾ ਸਾਹਿਬ ਜੀ ਨੇ ਆ ਕੇ ਮਹਾਰਾਜ ਜੀ ਨੂੰ ਪ੍ਰਗਟ ਕੀਤਾ ਸੀ ਇਸ ਜਗ੍ਹਾ ਤੇ।
ਸੁਣ ਕਰ ਗਾਥੇ ਅਨੰਦਤ ਸਾਰੇ,
ਮਹਾਰਾਜ ਜੀ ਨੇ ਜਦੋਂ ਪ੍ਰਸੰਗ ਸੁਣਾਇਆ ਸਾਰਾ, ਸਾਰੇ ਸਿੱਖ ਬੜੇ ਖੁਸ਼ ਹੋਏ, ਬਹੁਤ ਪ੍ਰਸੰਨ ਹੋਏ।
ਕਿਤਕ ਸਮੇਂ ਤਹਿ ਬੈਠਣ ਕਰਕੇ,
ਕੁਝ ਸਮਾਂ ਮਹਾਰਾਜ ਜੀ ਇੱਥੇ ਬੈਠੇ, ਗੁਰੂ ਅਮਰਦਾਸ ਸਾਹਿਬ ਦੀਆਂ ਵਡਿਆਈਆਂ ਹੋਈਆਂ, ਹਰੀ ਜਸ ਹੋਇਆ, ਦੀਵਾਨ ਸਜਾਇਆ।
ਗਮਨੇ ਪੁੰਨ ਤੋਂ ਰੰਗ ਪਰ ਚਰਕੈ,
ਮਹਾਰਾਜ ਜੀ ਘੋੜੇ ਤੇ ਸਵਾਰ ਹੋ ਕੇ ਫਿਰ ਇੱਥੋਂ ਅੱਗੇ ਨੂੰ ਤੁਰੇ।
ਮੰਦ ਮੰਦ ਮਾਰਗ ਮਹਿ ਜਾਤੇ,
ਸਹਿਜੇ ਸਹਿਜੇ ਤੁਰੇ ਜਾਂਦੇ, ਜੇ ਕੋਈ ਸ਼ਿਕਾਰ ਮਿਲ ਜਾਂਦਾ ਤੇ ਸ਼ਿਕਾਰ ਖੇਡ ਲੈਂਦੇ ਨੇ।
ਭਾਨੇ ਸੰਗ ਕਰਤ ਸਭ ਬਾਤੇ,
ਬਾਬਾ ਭਾਨਾ ਜੀ ਨਾਲ ਮਹਾਰਾਜ ਜੀ ਗੱਲਾਂ ਕਰਦੇ ਜਾਂਦੇ, ਜੋ ਬਾਬਾ ਬੁੱਢਾ ਸਾਹਿਬ ਦੇ ਸਪੁੱਤਰ ਨੇ, ਉਹਨਾਂ ਨਾਲ ਮਹਾਰਾਜ ਜੀ ਬਚਨ ਬਿਲਾਸ ਕਰਦੇ ਜਾ ਰਹੇ ਨੇ।
ਬਰੇ ਵੀਰ ਮਹਿ ਵੀਰਨ ਵੀਰ,
ਵੀਰਾਂ ਦੇ ਮਹਾਨ ਵੀਰ ਯੋਧੇ ਛੇਵੇਂ ਪਾਤਸ਼ਾਹ ਜੀ ਹੁਣ ਬਾਬੇ ਬੁੱਢੇ ਦੀ ਜਿਹੜੀ ਬੀੜ ਆ ਉੱਥੇ ਆ ਗਏ, ਜਿੱਥੇ ਬਾਬਾ ਜੀ ਨੇ ਬੀੜ ਚ ਬਹੁਤ, ਬੀੜ ਦਾ ਮਤਲਬ ਹੈ ਵੀ ਉਹ ਖੇਤ ਜਿਹੜੇ ਗੁਰੂ ਸਾਹਿਬ ਦੇ ਸੀ, ਬਾਬਾ ਜੀ ਨੇ ਉੱਥੇ ਰਹਿ ਕੇ ਖੇਤੀ ਕਰਾਈ ਸਾਰੀ ਜ਼ਿੰਦਗੀ, ਤੇ ਉਹ ਜਗ੍ਹਾ ਦਾ ਨਾਮ ਹੀ ਇਹ ਪ੍ਰਸਿੱਧ ਹੋ ਗਿਆ, ਬੀੜ ਬਾਬਾ ਬੁੱਢਾ ਸਾਹਿਬ ਜੀ। ਨਗਰ ਦਾ ਨਾਮ ਤਾਂ ਜਿੱਥੇ ਬਾਬਾ ਜੀ ਦਾ ਸਥਾਨ ਠੱਠਾ ਪਿੰਡ ਹੈ, ਪਰ ਉਹ ਸਾਰੀ ਜਗ੍ਹਾ ਨੂੰ ਬੀੜ ਬਾਬਾ ਬੁੱਢਾ ਸਾਹਿਬ ਕਹਿ ਕੇ ਸੰਬੋਧਨ ਕੀਤਾ ਜਾਂਦਾ। ਮਹਾਰਾਜ ਜੀ ਚਲਦੇ ਚਲਦੇ ਉੱਥੇ ਆ ਗਏ।
ਫਿਰਦ ਸਾਹਿਬ ਇਸ ਥਲ ਕੇ ਤੀਰ,
ਮਹਾਰਾਜ ਜੀ ਕਹਿਣ ਲੱਗੇ ਭਾਈ ਭਾਨਾ ਜੀ ਇਹ ਜਗ੍ਹਾ ਨੂੰ ਵੇਖੋ, ਇਹ ਉਹ ਥਾਂ ਹੈ ਜਿੱਥੇ ਬਾਬਾ ਬੁੱਢਾ ਸਾਹਿਬ ਨੇ ਆਪਣੇ ਜੀਵਨ ਦਾ ਬਹੁਤ ਲੰਮਾ ਸਮਾਂ ਸੇਵਾ ਕੀਤੀ। ਹਾਂਜੀ,
ਪਾਸ ਚਲਤ ਗੁਰ ਕੇ ਗੁਰਦਾਸ,
ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਸਤਿਗੁਰਾਂ ਦੇ ਨਾਲ ਨਾਲ ਜਾ ਰਹੇ ਨੇ।
ਤਿਸ ਦਿਸ਼ ਦੇਖ ਕਹਿਓ ਸੁਖ ਰਾਸ,
ਜਦੋਂ ਬੀੜ ਬਾਬਾ ਬੁੱਢਾ ਸਾਹਿਬ ਵਾਲੀ ਜਗ੍ਹਾ ਵੇਖੀ, ਕਿਉਂਕਿ ਦੂਰ ਤੱਕ ਖੇਤ ਹੀ ਖੇਤ ਸੀ, ਉਹ ਜਗ੍ਹਾ ਦਾ ਨਹੀਂ ਸੀ ਹਾਲੇ ਪਤਾ ਜਿੱਥੇ ਬਾਬਾ ਜੀ ਰਹਿੰਦੇ ਸਨ। ਛੇਵੇਂ ਪਾਤਸ਼ਾਹ ਚਾਹੁੰਦੇ ਆ ਵੀ ਬਾਬਾ ਜੀ ਦੀ ਯਾਦਗਾਰ ਕਾਇਮ ਕਰੀਏ। ਭਾਈ ਗੁਰਦਾਸ ਜੀ ਨੂੰ ਮਹਾਰਾਜ ਜੀ ਪੁੱਛਦੇ ਨੇ,
ਬ੍ਰਿਧ ਸਾਹਿਬ ਕੋ ਬਸਨ ਸਥਾਨ,
ਕਹਿੰਦੇ ਭਾਈ ਸਾਹਿਬ ਜੀ ਤੁਸੀਂ ਤਾਂ ਬਾਬਾ ਜੀ ਨੂੰ ਇੱਥੇ ਆ ਕੇ ਮਿਲਦੇ ਰਹੇ ਹੋ, ਇਹ ਦੱਸੋ ਵੀ ਬਾਬਾ ਬੁੱਢਾ ਸਾਹਿਬ ਜੀ ਆਪਣਾ ਨਿਵਾਸ ਕਿਹੜੀ ਜਗ੍ਹਾ ਤੇ ਰੱਖਦੇ ਸੀ, ਕਿਉਂਕਿ ਬਹੁਤ ਵੱਡੀ ਖੇਤੀ ਸੀ ਗੁਰੂ ਘਰ ਦੀ ਇੱਥੇ। महाराज जी कहते बाबा जी इत्थे किथे निवास करदे सी, उन्हां दा टिकाणा किथे सी।
तो कहां ते करहो पछाण।
भाई गुरदास जी तुसी पछाण करो उस जगह दी, क्योंकि तुसी बाबा जी नूं इत्थे आके मिलदे गिलदे रहे हो।
चिर लग संग रहे तुम दो,
तुसी कठे रहे हो इत्थे भी, कई कई दिन तुसी बाबा जी कोल रह के जांदे रहे हो।
गुर घर के अगरी सुख सिख जेऊ,
तुसी गुरु घर दे आगू सिखां विचों हो।
सुनत चल्यो गुरदास अगारी।
भाई साहब कहन लगे महाराज जी तुसी ठहरो, मैं अगे जाके पूरी जगह दी सियाण करदा हां।
ते स्थान की कीन चिनारी।
भाई साहब गए, क्योंकि भाई साहब तां पेती सी इत्थों दे, अगे जाके उस जगह दी पहचान कीती, क्योंकि बाबा जी ने इत्थे पक्का मकान नहीं सी बनाया अपने लिए। सारी जिंदगी महापुरखां ने विरक्ति च कट्टी। बाबा बुढ़ा साहब जी ने एक छोटी जी कखां दी झुग्गी जी बनाई, उत्थे ही अपना निवास रखिया महापुरखां ने खेतां च। तो कोई पक्का टिकाणा नहीं सी बनाया। तो भाई गुरदास साहब जी ने जाके उस जगह दी पछाण कीती।
हट कर कहियो आप इते आव हो।
ते वापस आए ते छेवें पातशाह नूं कहिंदे चलो महाराज जी मैं उस जगह वेख आया जिथे बाबा जी निवास करदे सन।
चहो जो थल तिस दर्शन पाव हो।
जेड़ी जगह आप जी चाहुंदे हो चल के उहदे दर्शन कर लो।
सुनत बाक है को तब प्रेरा।
महाराज जी ने सुन के घोड़ा तोरिया।
तुरत पुनीत थान को हेरा।
खेती उस जगह ते आ गए जो महान पवित्र स्थान है, जिथे बाबा बुढ़ा साहब जी ने बहुत लंबा समा तप साध्या है।
प्रिद सन जान करी तब बंदन।
वो जगह ते आके जिथे बाबा जी दा निवास सी, महाराज जी ने जमीन ते मत्था धर के मत्था टेकिया छेवें पातशाह ने, ए जान के मानो बाबा बुढ़ा साहब जी इत्थे ही हाजर ने। इन्ना अदब किया सतगुरां ने, बाबा बुढ़ा साहब जी का इना सन्मान किया कि जमीन ते सिर धर के मत्था टेकिया।
सिमर सिमर तिन के गुण बृंदन।
बाबा बुढ़ा साहब दे गुणा नु याद कर दे छेवें पातशाह। हां जी
पाना पूर पावना करके।
भाई पाना जी ने वेख्या भी साडे पिता जी ने, क्योंकि भाई पाना जी पहली बार आए सन इत्थे, कि साडे पिता जी दा स्थान उन्होंने भी बड़े प्रेम नाल मत्था टेकिया।
नमो कीन भूतल सिर धरके।
जमीन ते सिर धरके नमस्कार कीती।
अपर सर्ब ही बंदन ठाने।
बाकी भी सब सिखा ने बाबा बुढ़ा साहब जी दा ध्यान धार के नमस्कार कीती।
देख श्री सतगुर बाक बखाने।
वेख के धन गुरु हरगोबिंद साहब जी महाराज जी बोले
मंजी सुंदर इहां बनावो।
वचन कीता के इत्थे सोहनी जी बनाओ, थड़ा तैयार करो सुंदर। बाबा जी दी याद विच इत्थे सोहनी मंजी स्थापित करो।
होत प्रात के सब सुधराव हो।
कल सवेर हुंदिया ही पहला काम ए करना के बाबा जी दी इत्थे यादगार बनाउणी है। समा पा के साडे सिख इत्थे बाबा जी दा वड्डा दरबार बनाउणगे। पर ए निशानी असी कायम कर दईए तां जो आउण वाले समें च सिखां नूं लभणा औखा ना होवे। एक थड़ा बना दो बाबा जी दी याद विच।
आयस दीनस करन आहार।
गुरदेव ने रात दा समा सी, हुक्म कीता कि अज पड़ा इत्थे ही करांगे। लंगर छकान तैयार करन दा हुक्म होया।
फर्श कराए थिरे थल चार।
तंबू कनाता फर्श गलीचे बछा दिते, महाराज जी ने टिकाणा कर लिया।
पीड़ पयो गुर को किस भांत।
हुण सिख पुछण लगे महाराज ए जिहड़ी बीड़ गुरु दी बीड़ किवें कौंदी है, ए बीड़ गुरु घर विच किवें आई है, जिहड़ी जमीन की ए पातशाह ने खरीदी सी, बाबा जी इत्थे रहे ने, ए जमीन गुरु घर विच किवें आई।
पाने बूजन कीन ब्रतांत।
भाई पाना जी ने पुछया, पवे के पता भी होवे पवे सिखां नूं, फिर पुछ दे, क्योंकि सिख दा ए करतब है कि पवे आप ज्ञान जा पता भी होवे फिर भी गुरु नूं अणजाण बन के पुछे महाराज तुसी दसो। हां जी
तब सतगुरु सब गाथ सुनाई।
फिर सतगुरु जी ने सारी कथा सुनाई।
जैमल फत्ते शाहल राई।
महाराज कहंदे बड़े सूरमे योधे सी जैमल ते फत्ता, उना नल बादशाह अकबर दा जंग होया। चितौड़गढ़ दा किला ओ अकबर ने फतेह कीता।
चल अकबर श्री गुर टिक आयो।
उन्हें गुरु साहब दी सुखना सुखी सी, महाराज जी दे बचना नल उन्हें किला फतेह कीता। फिर उस सतगुरां दा शुकराना करन लई गोइंदवाल साहब आया।
महिमा जानी सीस निवायो,
सतगुरां दी वडियाई जान के महाराज जी अगे सीस चुकाया।
ए सब अरपे ग्राम अकोर,
ए जिन्ने तकरीबन 22 पिंडां दी जिहड़ी जमीन है ओ बादशाह अकबर ने पटा लिख के गुरु अमरदास साहब जी नूं भेटा की। गुरु अमरदास साहब जी ने ओ सारी जमीन साडे वडेरे सतगुरु गुरु रामदास साहब जी नूं दे दित्ती।
कह बहु बार निहोर निहोर,
सतगुरु जी तां त्यागी महाराज जी तां एक दिन दा भोजन तैयार करांदे उन्नी क रस्त बस्त लैंदे सी, पर बादशाह अकबर ने बार बार मिन्नतां करके गुरु साहब नूं इह जगह भेट कीती।
तब को बीड गुरु टिक रहयो,
उदों दी इह बीड गुरु दी हो गई, गुरु पातशाह जी दे घर विच आ गई।
प्रिद साहिब बहु बासा लहयो,
ते बाबा जी ने सारी जिम्मेवारी इथों दी खेती दी सांभी फसल दी तैयार करके जदों लंगर पानी वास्ते रस्ता बस्ता अन्न जेड़ा इथों भेजदे सन।
इत्यादिक बहुबाक बिलास,
एदा ए बचन बिलास महाराज छेवें पातशाह ने कीते ते बीड़ बाबा बुढ़ा साहब दा इतिहास दस्या।
करत रहे मुख कमल प्रकाश,
महाराज जी कथा करदे रहे सिख सुनदे रहे।
सुंदर सुखद सघन घन छाया,
बड़ी संघनी छां सी, बड़े सोहने रमणीक दरख्त सन इथे।
शीतल समय सभिन मन पाया,
गर्मी क्योंकि सावण भादरों दे दिन सी, ठंडी छां थले बड़ा सुख माणिया।
पौन गौन को निबहत मंद,
हवा बड़ी सोहनी रुमक रुमक चलदी है ठंडी।
श्री हर गोबिंद दिपत आनंद,
गुरु हर गोबिंद साहब बड़े आनंद च मस्ती च बैठे ने।
चहु दिश में हरियावल दिखियत,
चारे पासे हरियावल ही हरियावल है क्योंकि सावण भादरों दे दिन ने, ते हरियावली हरियावल है।
इंद्र बधु बृंदा बिच पिखियत,
इंद बहु कहंदे चीच बहूटियां, निके निके पंछी हुंदे ओ ची ची करदे फिरदे सारे पासे, पंछी चो चुहा रहे ने, बड़ा सोहना आनंद बनिया होया।
जाने अवनी मने आनंद पोई,
कहंदे मानो धरती आनंद नाल भिज गई है, आनंद नाल भर गई है।
नील ओड नीली नीलीनी सोई,
एदां जापदा भी उत्ते आकाश नीले रंग दा क्योंकि बदल पै के हटिया, आकाश साफ सी, एदां लगदा भी नीले रंग दी चादर सारी धरती ने अपने ते लई होवे।
बहुत बहार बिलोकत गुरु,
पातशाह बड़ी सोहनी बहार चलदी वेखदे ने।
इती उत विचरत जन अर रूरू,
पातशाह दे सेवक विचर रहे ने, महाराज जी भी विचरदे ने।
स्वाद बिबिद बिद त्यार आहारा,
इन्हे नू लंगर प्रसादा त्यार हो गया।
सूप निकार परोसियो थारा,
लांगरिया ने थाल परोसे सतगुरां दे सनमुख।
पावन अवनी को कर लियाए,
और लियाए लंगर प्रसादा सब च बरताया।
चंदन चौंकी गुरु सुहाए,
सतगुरु जी दे सनमुख चंदन दी चौंकी रखी बैठन लई।
ले पानी जुग पान पखारे,
पहला जल लिया के महाराज जी दे हाथ धुआए।
कवल करे मुख कवल सुधारे,
गुरुदेव ने जल दा चूड़ा करके मुख भी साफ कीता।
चित बांछत भोजन को खाए,
जिन्नी रुचि सी महाराज जी ने भोजन छकिया।
सब को पहुंचो सुध मंगवाए,
जिन्ने सारी सिख महाराज जी दे नाल सब दी सुध सार लैंदिया, सब नू महाराज जी ने पुछया भाई सब कुल पहुंच गया, एदां पुछदे ने।
तब दासन परे अंक डसावा,
इन्ने नू रात दा वेला हो चुका सी, महाराज जी दे विराजन लई पलंगा डाया।
आस तरन उज्जल सो छावा,
बड़ा सोहना आस तरन बिछाया गया।
तिस पर पौड़े हित विश्राम,
महाराज जी विश्राम करन वास्ते विराजे।
उठे पुन है दिन बाकी जाम,
और बाकी सारे पैर रात रेंदे अमृत वेले उठे।
करियो पान सुखा समुदा सुखदाए,
सब ने जल पानी छकिया, सवेरे शरदाइया दे रगड़े लगे ओ भी छके।
सुचेता कर शनान हर खाए,
सब शनान पान करके त्यार बर त्यार होए।
पहरे बस्त्र बेसद बर चीने,
महाराज छेवें पातशाह ने अज चिट्टे रंग दी पोशाक पाई, बड़ी सुंदर बरीक धागे दी बुनी हुई।
शस्त्र जथोचित धारण कीने,
महाराज जी ने जथोचित शस्त्र धारण कीते।
हल मंजी के पुन चल गए,
पातशाह फिर जिथे मंजी स्थापित करनी बाबा बुढ़ा साहब दी उत्थे आए।
उन थान एह उचरत पहे,
महाराज जी कहंदे महान पवित्र थां है गुरु के सिख, जिथे पूर्ण ब्रह्म ज्ञानी धन बाबा बुढ़ा साहब जी बह के भजन करदे रहे। ਇਹ ਮਹਾਨ ਪੁੰਨ ਪਵਿੱਤਰ ਸਥਾਨ ਹੈ।
ਜੋ ਨਰ ਦਰਸ਼ਨ ਕੇ ਹਿਤ ਆਵੇ,
ਜਿਹੜਾ ਕੋਈ ਮਾਈ ਭਾਈ ਇਸ ਸਥਾਨ ਤੇ ਦਰਸ਼ਨਾਂ ਨੂੰ ਆਵੇਗਾ, ਪਾਤਸ਼ਾਹ ਬਖਸ਼ਿਸ਼ ਕਰ ਰਹੇ ਛੇਵੇਂ ਪਾਤਸ਼ਾਹ, ਜਿਹੜਾ ਕੋਈ ਮਾਈ ਭਾਈ ਇਸ ਸਥਾਨ ਤੇ ਹਾਜ਼ਰੀ ਭਰੇਗਾ, ਬਾਬਾ ਬੁੱਢਾ ਸਾਹਿਬ ਜੀ ਦੇ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰੇਗਾ,
ਕਿਉਂ ਨਾ ਕਾਮਨਾ ਮਨ ਕੀ ਪਾਵੇ,
ਉਹਨਾਂ ਦੀਆਂ ਕਿਉਂ ਨਾ ਕਾਮਨਾਵਾਂ ਪੂਰੀਆਂ ਹੋਣਗੀਆਂ, ਯਾਨੀ ਕਿ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਹੋਣਗੀਆਂ ਹੀ ਹੋਣਗੀਆਂ।
ਸਮਾਂ ਪਾਏ ਮੇਲਾ ਲੱਗ ਜਾਏ,
ਪਾਤਸ਼ਾਹ ਕਹਿੰਦੇ ਸਮਾਂ ਪਾ ਕੇ ਇੱਥੇ ਪੈਰ ਧਰਨ ਨੂੰ ਥਾਂ ਨਹੀਂ ਹੋਵੇਗੀ, ਏਡੇ ਵੱਡੇ ਮੇਲੇ ਹੋਣਗੇ। ਹੁਣ ਉੱਥੇ ਜੋੜ ਮੇਲੇ ਹੁੰਦੇ ਬਾਬਾ ਜੀ ਦੇ, ਖਾਲਸਾ ਜੀ ਬਹੁਤ ਵੱਡੇ ਜੋੜ ਮੇਲੇ ਹੁੰਦੇ ਬਾਬਾ ਬੁੱਢਾ ਸਾਹਿਬ ਜੀ ਦੇ ਪਵਿੱਤਰ ਸਥਾਨ ਤੇ। ਹਾਂਜੀ,
ਖਸ਼ਟ ਕੋਸ ਗੁਰਪੁਰ ਤੇ ਹੈ,
ਇਹ ਗੁਰੂ ਨਗਰੀ ਤੋਂ ਤਕਰੀਬਨ 6 ਕੋਹ ਦੀ ਵਾਟ ਤੇ ਹੈ।
ਹੈ ਆਰੂਢ ਪਇਓ ਤਬ ਪ੍ਰੇਰਾ,
ਮਹਾਰਾਜ ਜੀ ਘੋੜੇ ਤੇ ਸਵਾਰ ਹੋਏ ਤੇ ਚੱਲ ਪਏ,
ਹੇਰਤ ਖੇਲ ਅਖੇਰ ਕਨੇਰਾ,
ਰਸਤੇ ਚ ਸ਼ਿਕਾਰ ਖੇਡਦਿਆਂ ਗਰੀਬ ਨਵਾਜ ਜੀਵਾਂ ਦਾ ਉਧਾਰ ਕਰਦਿਆਂ ਜਾ ਰਹੇ ਨੇ।
ਸੁਧਾ ਸਰੋਵਰ ਕੋ ਚਲਿਆ,
ਚੱਲ ਕੇ ਅੰਮ੍ਰਿਤਸਰ ਸਰੋਵਰ ਪਹੁੰਚੇ,
ਸੰਗ ਸਰਬ ਹੀ ਭੱਟ ਸਮੁਦਾਇ,
ਨਾਲ ਸਾਰੇ ਸੂਰਮੇ ਯੋਧੇ ਵੀ ਪਹੁੰਚ ਗਏ,
ਤਖਤ ਅਕਾਲ ਸੁਲਗਿਓ ਦੀਵਾਨ,
ਸ੍ਰੀ ਅਕਾਲ ਤਖਤ ਸਾਹਿਬ ਤੇ ਆਣ ਕੇ ਸਤਿਗੁਰਾਂ ਨੇ ਦੀਵਾਨ ਸਜਾਇਆ,
ਦੇਖ ਉੱਠੇ ਸਭ ਹਿਤ ਸਨਮਾਨ,
ਜਿੰਨੀ ਸੰਗਤ ਬੈਠੀ ਸੀ ਅਕਾਲ ਤਖਤ ਸਾਹਿਬ ਮਹਾਰਾਜ ਜੀ ਨੂੰ ਵੇਖ ਕੇ ਸਭ ਉੱਠ ਖਲੋਤੇ ਆਦਰ ਲਈ,
ਬੰਦਨ ਕਰ ਬੈਠੇ ਤੇ ਸਮੈ,
ਮਹਾਰਾਜ ਜੀ ਦੇ ਚਰਨਾਂ ਤੇ ਸਭ ਨੇ ਵੰਦਨਾ ਕੀਤੀ, ਨਮਸਕਾਰ ਕੀਤੀ,
ਸੋਦਰ ਪਟ ਸਗਰੇ ਤਬ ਨਿਮੈ,
ਛੇਵੇਂ ਪਾਤਸ਼ਾਹ ਜੀ ਨੇ ਅਕਾਲ ਤਖ਼ਤ ਸਾਹਿਬ ਤੇ ਮੱਥਾ ਟੇਕ ਕੇ ਫਿਰ ਆ ਕੇ ਤਖ਼ਤ ਤੇ ਸਜੇ, ਸੋਦਰ ਦਾ ਸਮਾਂ ਸੀ, ਸੋਦਰ ਦਾ ਪਾਠ ਹੋਇਆ,
ਸ੍ਰੀ ਗੁਰ ਉਠ ਹਰ ਮੰਦਰ ਗਏ,
ਸੋਦਰ ਦੇ ਪਾਠ ਤੋਂ ਬਾਅਦ ਸੀਸ ਝੁਕਾ ਕੇ ਨਮਸਕਾਰ ਕੀਤੀ ਤੇ ਪਾਤਸ਼ਾਹ ਸ੍ਰੀ ਹਰਿਮੰਦਰ ਸਾਹਿਬ ਆਏ,
ਕਰੀ ਪ੍ਰਦਕਸ਼ਨਾ ਬੰਦਤ ਭਏ,
ਸਚਖੰਡ ਹਰਿਮੰਦਰ ਸਾਹਿਬ ਨਮਸਕਾਰ ਕੀਤੀ, ਪ੍ਰਕਰਮਾ ਕੀਤੀ,
ਪੁਨ ਨਿਜ ਮੰਦਰ ਗਏ ਗੁਸਾਈ,
ਜਗਤ ਗੁਸਾਈ ਮਹਾਰਾਜ ਜੀ ਫਿਰ ਆਪਣਿਆਂ ਮਹਿਲਾਂ ਚ, ਗੁਰੂ ਕੇ ਮਹਿਲਾਂ ਚ ਆਏ,
ਸੁਪਤ ਜਥਾ ਸੁਖ ਰਾਤ ਬਿਤਾਈ,
ਰਾਤ ਪੈ ਚੁੱਕੀ ਸੀ, ਗੁਰਦੇਵ ਜੀ ਬਿਰਾਜਮਾਨ ਹੋਏ,
ਭਈ ਪ੍ਰਭਾਤ ਕੀਨ ਤਨ ਮੱਜਨ,
ਅਗਲਾ ਦਿਨ ਚੜਿਆ ਅੰਮ੍ਰਿਤ ਵੇਲਾ ਹੋਇਆ, ਮਹਾਰਾਜ ਜੀ ਨੇ ਇਸ਼ਨਾਨ ਪਾਨ ਕੀਤਾ,
ਬੈਠੇ ਗੁਰ ਚਹੁੰ ਦਿਸ਼ ਮਿਲ ਸਵੱਜਨ,
ਮਹਾਰਾਜ ਜੀ ਦੇ ਸਵੱਜਨ ਗੁਰ ਸਿੱਖ ਪਾਤਸ਼ਾਹ ਦੇ ਚਹੁੰ ਪਾਸੀ ਇਕੱਤਰ ਹੋ ਕੇ ਬੈਠੇ, ਮਹਾਰਾਜ ਜੀ ਨਾਲ ਬਚਨ ਬਿਲਾਸ ਹੋ ਰਹੇ, ਪਾਤਸ਼ਾਹ ਜੀ ਮਹਾਰਾਜ ਜੀ ਗਰੀਬ ਨਵਾਜ ਬੇਅੰਤ ਸੇਵਕਾਂ ਸਿੱਖਾਂ ਦਾ ਉਧਾਰ ਕਰ ਰਹੇ ਨੇ, ਬੇਅੰਤ ਜੀਵਾਂ ਦੀ ਕਲਿਆਣ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਵਿੱਚ ਪ੍ਰਸੰਗਾਂ ਚ ਸਰਵਣ ਕਰੋਗੇ। ਗਰੀਬ ਨਵਾਜ ਸਾਹਿਬ ਜੀ ਦਾ ਪਵਿੱਤਰ ਪਾਵਨ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ